लड़ीवार कथा श्रवण करिए। चौदहवीं अष्टपदी श्री सुखमणि साहिब सात पदे पिछे आपां विचार चुके हैं। चौदहवीं अष्टपदी का अठवां पद वो गरीब नवाज साहब जी उच्चारण कर रहे ने, श्रवण करिए जी।
जो किछ करे सो प्रभ का रंग।
इस पदे विच सतगुरु जी पार ब्रह्म परमेश्वर दे जेड़े सेवक ने उना दी अवस्था दस रहे कि प्रभु दे जेड़े प्यारे हन वो जो कुछ भी करते ने परमात्मा दे रंग विच ओदी मौज विच करते ओदे रंग विच रंगे हुए करते जो कुछ भी करते जां इस तरह कह लिए कि परमेश्वर दे प्यारे सेवक जो कुछ भी करते ने वो परमात्मा दे रंग ओदी मर्जी विच करते ओदी मर्जी तो बाहर नहीं करते। जो परमेश्वर नूं पाउंदा ओ करदे जां इस तरह कह लिए ओदी रजा विच चलदे ने ओदे हुक्म विच चलदे ने ओदे हुक्म तों बाहर नहीं चलदे प्रभु दे हुक्म विच ओदी मौज विच ओदे रंग विच क्योंकि गुरमुख है ही ओ जिहड़ा रजा विच चलदा। गुरमुख होए सो पाणा मन्ना है जिहड़ा गुरमुख है वह पाणा मन्नदा परमेश्वर का हुक्म मन्नदा उहदी रजा विच रहिंदा उहदे हुक्म तो उहदे पाणे तो बाहर नहीं चलदा गुरमुख। इस करके सतगुरु जी कहिंदे परमेश्वर का जिहड़ा सेवक है वह परमेश्वर के रंग विच चलदा उहदी रजा विच चलदा उहदे हुक्म विच चलदा है।
सदा सदा बसा हर संग।
हरी वाहिगुरु परमेश्वर सदा एहो जे सेवकां दे संग वसदा उहनां दे नाल वसदा उहनां दे नाल रहिंदा। जिहड़े ऐसे सेवक ने परमात्मा दे हुक्म विच उहदी रजा विच चलण वाले परमेश्वर सदा उहनां दे नाल रहिंदा सदा उहनां दे अंग संग रहिंदा सदा ही उहनां दे नेड़े रहिंदा उहनां तों दूर नहीं जांदा। सदा सदा बसै हर संग। हरी सदा उहनां दे नाल वसदा उह कदे उहनां तों दूर नहीं जांदा। किसे ने पुछिया हे पार ब्रह्म परमेश्वर तूं कित्थे रहिंदा है कहिंदे जिथे मेरे साधु रहिंदे ने मैं उत्थे निवास करना जिथे मेरी बंदगी करन वाले सेवक इकट्ठे हुंदे ने मैं उहनां विच वासा करना। मेरा पक्का टिकाणा पक्का स्थान साधु दा हिरदा है बंदगी करन वाले दा हिरदा है उत्थे मैं सदा ही रहिंदा रहिंदा सारिआं दे हिरदे विच है पर साक्षात्कार साधुआं दे हिरदे च हुंदा प्रगट साधुआं दे हिरदे च हुंदा। इस करके कहिंदे भाई वाहिगुरु परमेश्वर सदा सदा सारिआं दे संग वसदा सारिआं दे नाल रहिंदा है।
सहज सुभाए होवै सो होए।
आपणे साधुआं दे संग वसदा उहनां दे नाल रहिंदा सहज सुभाए होवै सो होए। जो सुते सिद्ध हो रहा जो सुते सिद्ध हो रहा सुभाविक हो रहा है साधु कहिंदे सब परमात्मा दे हुक्म विच ही हो रहा है सुते सिद्ध हो रहा और सुभाविक ही हो रहा है ये सब ओहदे हुक्म अंदर ही हो रहा है ओहदे हुक्म तों बाहर कुछ भी नहीं ये साधु दी अवस्था है सेवक दी अवस्था ਇਹ ਉਸ ਸੇਵਕ ਦੀ ਅਵਸਥਾ ਦੱਸ ਰਹੇ ਨੇ ਜਿਹੜਾ ਹਰੀ ਵਰਗਾ ਹੀ ਹੈ। ਹਰ ਕਾ ਸੇਵਕ ਸੋ ਹਰ ਜੇ ਹਰੀ ਵਰਗਾ ਹੀ ਹੈ ਤੇ ਉਹ ਹਰੀ ਦੇ ਸੇਵਕ ਦਾ ਇਹ ਵੀ ਸੁਭਾਅ ਹੈ ਕਿ ਜੋ ਕੁਝ ਹੋ ਰਿਹਾ ਸੁੱਤੇ ਸਿੱਧ ਹੋ ਰਿਹਾ, ਸੁਭਾਵਕ ਹੀ ਹੋ ਰਿਹਾ, ਉਹ ਹੋ ਰਿਹਾ ਉਹਦੇ ਹੁਕਮ ਵਿੱਚ ਹੋ ਰਿਹਾ। ਹੋਵੇ ਸੋ ਹੋਏ, ਉਹੀ ਹੋ ਰਿਹਾ ਜੋ ਉਹਨੂੰ ਚੰਗਾ ਲੱਗਦਾ, ਜੋ ਉਸ ਵਾਹਿਗੁਰੂ ਪਰਮੇਸ਼ਰ ਨੂੰ ਭਾਉਂਦਾ ਹੈ।
ਕਰੁਣਾ ਹਾਰ ਪਛਾਣ ਸੋਏ,
ਇਹੋ ਜਿਹਾ ਜਿਹੜਾ ਸੇਵਕ ਹੈ ਉਹ ਪ੍ਰਮਾਤਮਾ ਨੂੰ ਕਰਨ ਹਾਰ ਸਮਝਦਾ, ਪਛਾਣਦਾ। ਉਹ ਕਹਿੰਦਾ ਕਰਨ ਹਾਰ ਇੱਕ ਅਕਾਲ ਪੁਰਖ ਪਰਮੇਸ਼ਰ ਆ, ਉਹਦੇ ਤੋਂ ਬਿਨਾਂ ਕੋਈ ਦੂਜਾ ਕਰਤਾ ਪੁਰਖ ਹੈ ਹੀ ਨਹੀਂ। ਜਦੋਂ ਇਹ ਬੰਦਿਆਂ ਨੂੰ ਕਰਤਾ ਸਮਝਣ ਲੱਗ ਪੈਂਦਾ ਫਿਰ ਦੁਖੀ ਹੁੰਦਾ, ਪਰੇਸ਼ਾਨ ਹੁੰਦਾ। ਪਰ ਜਦੋਂ ਇਹ ਗੱਲ ਸਮਝ ਵਿੱਚ ਪੈ ਜਾਏ ਕਿ ਕਰਤਾ ਇੱਕ ਅਕਾਲ ਪੁਰਖ ਪਰਮੇਸ਼ਰ ਹੀ ਹੈ, ਫਿਰ ਇਹਦੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ, ਫਿਰ ਇਹ ਦੁੱਖਾਂ ਤੋਂ ਰਹਿਤ ਹੋ ਜਾਂਦਾ। ਇਸ ਕਰਕੇ ਜਿਹੜੇ ਗੁਰਮੁਖ ਨੇ ਉਹ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਹੀ ਕਰਨ ਹਾਰ ਪਛਾਣਦੇ ਨੇ, ਉਸੇ ਨੂੰ ਹੀ ਕਰਤਾ ਕਰਕੇ ਜਾਣਦੇ ਹਨ।
ਰੱਬ ਕਾ ਕੀਆ ਜਨ ਮੇਠ ਲਗਾਨਾ,
ਪਰਮੇਸ਼ਰ ਦਾ ਪ੍ਰਭੂ ਦਾ ਕੀਤਾ ਹੋਇਆ ਉਹਦੇ ਜਨਾਂ ਨੂੰ ਮਿੱਠਾ ਲੱਗਦਾ ਹੈ। ਭਾਵੇਂ ਉਹ ਤੱਤੀ ਤਵੀ ਤੇ ਬੈਠਣਾ ਵੀ ਹੋਵੇ ਤੇ ਦੇਗ ਚ ਉਬਲਣਾ ਵੀ ਹੋਵੇ, ਤਾਂ ਵੀ ਉਹ ਕਹਿੰਦੇ ਨੇ ਤੇਰਾ ਕੀਆ ਮਿੱਠਾ ਲੱਗਦਾ, ਹੇ ਪ੍ਰਭੂ ਤੇਰਾ ਕੀਤਾ ਹੋਇਆ ਮੈਨੂੰ ਮਿੱਠਾ ਲੱਗਦਾ। ਪਿਆਰੇ ਦਾ ਸਭ ਕੁਝ ਪਿਆਰਾ ਲੱਗਦਾ ਤੇ ਮੇਰਾ ਪ੍ਰਭੂ ਜੋ ਕਰਦਾ ਹੈ ਉਹ ਜਨਾਂ ਨੂੰ ਮਿੱਠਾ ਲੱਗਦਾ। ਉਹ ਪਰਮੇਸ਼ਰ ਦੇ ਭਾਣੇ ਨੂੰ ਉਹਦੇ ਹੁਕਮ ਨੂੰ ਮਿੱਠਾ ਕਰਕੇ ਮੰਨਦੇ ਨੇ, ਔਰ ਉਹ ਹੁਕਮ ਕੈਸਾ ਵੀ ਹੋਵੇ ਉਹਨੂੰ ਮਿੱਠਾ ਕਰਕੇ ਮੰਨਦੇ। ਕਹਿੰਦੇ ਮੇਰੇ ਸਾਹਿਬ ਦਾ ਹੁਕਮ ਹੈ, ਮੇਰੇ ਪ੍ਰਭੂ ਦਾ ਹੁਕਮ ਹੈ, ਔਰ ਪ੍ਰਭੂ ਦੇ ਹੁਕਮ ਨੂੰ ਉਹ ਮਿੱਠਾ ਕਰਕੇ ਜਾਣਦੇ ਨੇ, ਮਿੱਠਾ ਕਰਕੇ ਮੰਨਦੇ ਹਨ।
ਜੈਸਾ ਸਾ ਤੈਸਾ ਦ੍ਰਿਸ਼ਟਾਨ,
ਉਹਨਾਂ ਸੇਵਕਾਂ ਨੂੰ ਪ੍ਰਮਾਤਮਾ ਜਿਹੋ ਜਿਹਾ ਹੈ ਤੈਸਾ ਹੈ ਉਹ ਸਮਰੱਥ ਹੈ, ਜੈਸਾ ਹੈ ਤੈਸਾ ਉਹਨਾਂ ਨੂੰ ਨਜ਼ਰ ਵੀ ਆਉਂਦਾ। ਭਾਵ ਜੇ ਉਹ ਸਮਰੱਥ ਹੈ ਤਾਂ ਪਰਮੇਸ਼ਰ ਦੇ ਪਿਆਰਿਆਂ ਨੂੰ ਪ੍ਰਮਾਤਮਾ ਸਮਰੱਥ ਹੀ ਦਿਸਦਾ ਹੈ, ਸਮਰੱਥ ਹੀ ਨਜ਼ਰ ਆਉਂਦਾ। ਉਹ ਜੈਸਾ ਸਮਰੱਥ ਹੈ ਤੈਸਾ ਮਹਾਂਪੁਰਖਾਂ ਸਾਧੂਆਂ ਨੂੰ ਸੇਵਕਾਂ ਨੂੰ ਤੈਸਾ ਹੀ ਨਜ਼ਰ ਆਉਂਦਾ, ਉਸੇ ਤਰ੍ਹਾਂ ਦਾ ਦਿਸਦਾ ਜਿਹੋ ਜਿਹਾ ਹੈ। ਉਹ ਜੈਸਾ ਹੈ ਵੈਸਾ ਉਹ ਦੇਖ ਕੇ ਉਹਦਾ ਆਨੰਦ ਮਾਣਦੇ ਵੀ ਨੇ, ਪਰ ਬਿਆਨ ਨਹੀਂ ਕਰ ਸਕਦੇ, ਕਥਨ ਨਹੀਂ ਕਰ ਸਕਦੇ, ਕਹਿ ਨਹੀਂ ਸਕਦੇ ਕੈਸਾ ਹੈ, ਕਹਿ ਨਹੀਂ ਸਕਦੇ, ਕਿਉਂਕਿ ਕਹਿਣ ਵਿੱਚ ਨਹੀਂ ਆਉਂਦਾ। ਜਿਹੜੀ ਚੀਜ਼ ਕਹਿਣ ਵਿੱਚ ਆ ਜਾਏ ਉਹ ਸਾਡੇ ਤੋਂ ਵੱਡੀ ਨਹੀਂ ਹੋ ਸਕਦੀ। ਇਸ ਕਰਕੇ ਮਹਾਂਪੁਰਖਾਂ ਸਾਧੂਆਂ ਨੂੰ ਪ੍ਰਮਾਤਮਾ ਜੈਸਾ ਹੈ ਸਮਰੱਥ ਹੈ ਉਹ ਤੈਸਾ ਦ੍ਰਿਸ਼ਟਾਨਾ ਤੈਸਾ ਉਹਨਾਂ ਨੂੰ ਦਿਸਦਾ ਵੀ ਹੈ, ਨਜ਼ਰ ਵੀ ਆਉਂਦਾ ਹੈ।
ਜਿਸ ਤੇ ਉਪਜੇ ਤਿਸ ਮਾਏ ਸਮਾਏ,
ਜਿਸ ਵਾਹਿਗੁਰੂ ਪਰਮੇਸ਼ਰ ਤੋਂ ਉਪਜੇ ਹਨ ਉਸੇ ਪਰਮੇਸ਼ਰ ਵਿੱਚ ਸਮਾ ਗਏ ਨੇ, ਅਭੇਦ ਹੋ ਗਏ। ਜਿਸ ਤੋਂ ਉਪਜੇ ਨੇ, ਜਿਸ ਤੋਂ ਬਣੇ ਨੇ, ਜਿਸ ਤੋਂ ਪੈਦਾ ਹੋਏ ਨੇ, ਉਸੇ ਵਿੱਚ ਸਮਾ ਗਏ, ਉਸੇ ਵਿੱਚ ਮਿਲ ਗਏ ਨੇ, ਉਸੇ ਵਿੱਚ ਅਭੇਦ ਹੋ ਗਏ। ਅਸਲ ਵਿੱਚ ਸਾਰੇ ਬਣੇ ਹੀ ਪ੍ਰਮਾਤਮਾ ਤੋਂ ਨੇ, ਪੈਦਾ ਸਾਰੇ ਪਰਮੇਸ਼ਰ ਤੋਂ ਹੀ ਹੋਏ ਨੇ, ਇੱਕ ਅਕਾਲ ਪੁਰਖ ਨਿਰੰਕਾਰ ਤੋਂ ਹੀ ਹੋਏ ਨੇ, ਪਰ ਮਹਾਂਪੁਰਖ ਮਹਾਤਮਾ ਬੰਦਗੀ ਕਰਕੇ ਉਹਦੇ ਵਿੱਚ ਜਾ ਕੇ ਸਮਾ ਗਏ। ਜਿਸ ਤੋਂ ਪੈਦਾ ਹੋਏ ਉਸੇ ਵਿੱਚ ਮਿਲ ਕੇ ਉਸੇ ਦਾ ਸਰੂਪ ਹੋ ਗਏ, ਇੱਕ ਮਿੱਕ ਹੋ ਕੇ ਅਭੇਦ ਹੋ ਗਏ।
ਓਏ ਸੁਖ ਨਿਧਾਨ ਉਨਹਾਂ ਬਣ ਆਏ,
ਉਹ ਜਿਹੜਾ ਸੁਖ ਨਿਧਾਨ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਹੈ ਉਹਦੀ ਪ੍ਰਾਪਤੀ ਉਹਨਾਂ ਸੇਵਕਾਂ ਨੂੰ ਹੋਈ, ਉਹ ਪਰਮੇਸ਼ਰ ਵਿੱਚ ਅਭੇਦ ਹੋ ਗਏ। ਔਰ ਐਸੀ ਜਿਹੜੀ ਇਹ ਵਡਿਆਈ ਹੈ, ਐਸੀ ਜਿਹੜੀ ਇਹ ਪ੍ਰਭਤਾ ਹੈ ਸੁਖ ਨਿਧਾਨ ਨੂੰ ਪ੍ਰਾਪਤ ਕਰਨ ਦੀ, ਉਹ ਪ੍ਰਭਤਾ ਉਹਨਾਂ ਗੁਰਮੁਖਾਂ ਨੂੰ ਹੀ ਬਣ ਆਉਂਦੀ ਹੈ, ਉਹ ਵਡਿਆਈ ਉਪਮਾ ਉਹਨਾਂ ਨੂੰ ਹੀ ਬਣ ਆਉਂਦੀ ਹੈ, ਉਹਨਾਂ ਸਦ੍ਰਿਸ਼ ਹੋਰ ਕੋਈ ਨਹੀਂ ਹੋ ਸਕਦਾ। ਉਹ ਬਣਿਆ ਉਹਨਾਂ ਨੂੰ ਹੀ ਬਣ ਆਉਂਦੀ ਹੈ, ਉਹ ਵਡਿਆਈ ਉਹ ਪਦਵੀ ਉਹਨਾਂ ਨੂੰ ਹੀ ਬਣਾਉਂਦੀ ਹੈ।
ਆਪਸ ਕੋ ਆਪ ਦੇਨਾ ਮਾਨ,
ਪਰਮੇਸ਼ਰ ਨੇ ਜਿਹੜਾ ਆਪਣੇ ਸੇਵਕਾਂ ਨੂੰ ਮਾਣ ਦਿੱਤਾ, ਦਰਅਸਲ ਉਹਨੇ ਆਪਣੇ ਆਪ ਨੂੰ ਵੀ ਮਾਣ ਦਿੱਤਾ ਹੈ, ਕਿਉਂਕਿ ਪਰਮਾਤਮਾ ਦੇ ਪਿਆਰਿਆਂ ਦੀ ਸੋਭਾ, ਪਰਮਾਤਮਾ ਦੇ ਪਿਆਰਿਆਂ ਦਾ ਮਾਣ ਪਰਮਾਤਮਾ ਦਾ ਮਾਣ ਹੈ। ਪਰਮਾਤਮਾ ਦੇ ਪਿਆਰਿਆਂ ਦੀ ਸੋਭਾ ਪਰਮਾਤਮਾ ਦੀ ਸੋਭਾ ਹੈ। ਉਹਨੇ ਆਪਣਾ ਇਹ ਮਾਣ ਆਪ ਹੀ ਆਪਣੇ ਆਪ ਨੂੰ ਦਿੱਤਾ, ਯਾਨੀ ਕਿ ਆਪਣੇ ਸੇਵਕਾਂ ਨੂੰ ਜਿਹੜਾ ਮਾਣ ਦਿੱਤਾ ਹੈ, ਉਹ ਵੀ ਉਹਨੇ ਆਪਣੇ ਆਪ ਨੂੰ ਹੀ ਦਿੱਤਾ ਹੈ, ਆਪਣੇ ਆਪ ਨੂੰ ਹੀ ਉਹ ਵਡਿਆਈ ਦਿੱਤੀ ਹੈ। ਜੇ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਵਰਦਾਨ ਵਾਸਤੇ ਮਾਤਾ ਗੰਗਾ ਜੀ ਨੂੰ ਗੁਰੂ ਅਰਜਨ ਦੇਵ ਸਾਹਿਬ ਬਾਬਾ ਬੁੱਢਾ ਸਾਹਿਬ ਕੋਲ ਭੇਜਦੇ, ਜੇ ਬਾਬਾ ਬੁੱਢਾ ਸਾਹਿਬ ਨੂੰ ਇਹ ਮਾਣ ਦਿੱਤਾ ਤਾਂ ਸਤਿਗੁਰਾਂ ਨੇ ਉਹ ਮਾਣ ਆਪਣੇ ਆਪ ਨੂੰ ਹੀ ਦਿੱਤਾ, ਕਿਉਂਕਿ ਬਾਬਾ ਬੁੱਢਾ ਸਾਹਿਬ ਵੀ ਸਤਿਗੁਰਾਂ ਵਿੱਚ ਹੀ ਸਮਿਲਿਤ ਨੇ, ਮਹਾਰਾਜ ਜੀ ਦੇ ਵਿੱਚ ਹੀ ਅਭੇਦ ਨੇ। ਇੱਥੇ ਇਸ ਗੱਲ ਤੋਂ ਸਪਸ਼ਟ ਹੋ ਰਿਹਾ ਕਿ ਪਰਮਾਤਮਾ ਆਪਣੇ ਆਪ ਨੂੰ ਹੀ ਆਪ ਮਾਣ ਦਿੰਦਾ ਹੈ। ਆਪਸ ਕੋ ਆਪ ਦੀਨੋ ਮਾਣ, ਆਪਣੇ ਆਪ ਨੂੰ ਆਪ ਹੀ ਮਾਣ ਦਿੰਦਾ, ਕਿਉਂਕਿ ਪਰਮੇਸ਼ਰ ਦੇ ਪਿਆਰਿਆਂ ਦਾ ਜਿਹੜਾ ਮਾਣ ਹੈ ਉਹ ਪਰਮੇਸ਼ਰ ਦਾ ਮਾਣ ਹੈ।
ਨਾਨਕ ਪ੍ਰਭ ਜਨ ਏਕੋ ਜਾਨ,
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ, ਸਾਰੀਆਂ ਗੱਲਾਂ ਦੀ ਨਿਬੇੜ ਦੀ ਗੱਲ ਕਰਦਿਆਂ ਪ੍ਰਭ ਤੇ ਜਨ ਦੋਵੇਂ ਇੱਕੋ ਹੀ ਹਨ, ਪ੍ਰਭੂ ਤੇ ਪ੍ਰਭੂ ਦੇ ਜਨ ਦੋਵੇਂ ਇੱਕੋ ਹੀ ਹਨ, ਇੱਕ ਮੇਕੀ ਹਨ, ਦੋਹਾਂ ਵਿੱਚ ਕੋਈ ਭੇਦ ਨਹੀਂ ਹੈ। ਹਰ ਹਰ ਜਨ ਦੁਈ ਇੱਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਵਾਇ। ਦੋਵੇਂ ਇੱਕ ਮਿਕ ਨੇ, ਹਰੀ ਤੇ ਹਰੀ ਦੇ ਜਨ ਵਿੱਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ, ਇੱਕੋ ਹੀ ਨਹੀਂ। ਜਿਵੇਂ ਮਹਾਰਾਜ ਭਗਤ ਕਬੀਰ ਜੀ ਵੀ ਕਹਿੰਦੇ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਜਿਹੋ ਜਿਹਾ ਹਰੀ ਹੈ ਉਹੋ ਜਿਹਾ ਹਰੀ ਦਾ ਜਨ। ਦੋਵਾਂ ਵਿੱਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ ਹੈ। ਗਰੀਬ ਨਿਵਾਸ ਜੀ ਨੇ ਇੱਥੇ ਚੌਦਵੀਂ ਅਸ਼ਟਪਦੀ ਨੂੰ ਸੰਪੂਰਨ ਕੀਤਾ ਹੈ, ਵਿਰਾਮ ਦਿੱਤਾ ਹੈ। ਅੱਗੇ ਪੰਦਰਵੀਂ ਅਸ਼ਟਪਦੀ ਤੇ ਸਲੋਕ ਪ੍ਰਾਰੰਭ ਹੋ ਰਿਹਾ ਹੈ, ਉਹ ਅਗਲਿਆਂ ਪ੍ਰਕਰਣਾਂ ਵਿੱਚ ਵਿਚਾਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਦਾ ਕਥਨ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ।